SBS.
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 SBS Radio.
ਪਿਆਰੇ ਦੋਸਤੋ, SBS ਪੰਜਾਬੀ ਲਈ ਮੈਂ ਹਾਂ ਪ੍ਰੀਤਿੰਦਰ ਸਿੰਘ ਗਰੇਵਾਲ ਅਤੇ ਟੈਲੀਫੋਨ ਲਾਈਨ 'ਤੇ ਇਸ ਵੇਲੇ ਸਾਡੇ ਨਾਲ ਰੀਜਨਲ ਵਿਕਟੋਰੀਆ 'ਚੋਂ ਭਵਤਾਰਨ ਸਿੰਘ ਹੁਣਾਂ ਨੇ ਸਾਂਝ ਬਣਾਈ ਆ। ਇੱਕ ਫਰਟੀਲਾਈਜ਼ਰ ਕੰਪਨੀ 'ਚੋਂ ਰਿਸਰਚ ਐਗਰੋਨਮਿਸਟ ਵਜੋਂ ਨੌਕਰੀ ਕਰ ਰਹੇ ਆ। ਆਪਣੇ ਭਾਈਚਾਰੇ 'ਚ ਤੁਹਾਨੂੰ ਪਤਾ ਹੈ ਖੇਤੀਬਾੜੀ ਨੂੰ ਲੈ ਕੇ ਕਾਫੀ ਉਤਸ਼ਾਹ ਹੁੰਦਾ ਅਤੇ ਨਾਲੇ ਸਾਡੀ ਵੈਸੇ ਕੋਸ਼ਿਸ਼ ਵੀ ਹੁੰਦੀ ਆ ਕਿ ਕੁਝ ਵੱਖਰੀ ਕਿਸਮ ਦੀ ਗੱਲ ਕਰੀਏ, ਪੇਸ਼ ਕਰੀਏ, ਸੁਣੀਏ, ਸੁਣਾਈਏ, ਕੁਝ ਸਿੱਖੀਏ, ਸਿਖਾਈਏ। ਹਾਂਜੀ ਭਵਤਾਰਨ, ਸਤਿ ਸ਼੍ਰੀ ਅਕਾਲ।
ਸਤਿ ਸ਼੍ਰੀ ਅਕਾਲ ਪ੍ਰੀਤਿੰਦਰ ਜੀ, ਬਹੁਤ ਬਹੁਤ ਧੰਨਵਾਦ ਜੀ ਮੌਕਾ ਦੇਣ ਲਈ SBS ਰੇਡੀਓ ਦੇ।
ਜੀ ਥੋੜ੍ਹਾ ਜਿਹਾ ਆਪਣੀ ਨੌਕਰੀ ਅਤੇ ਸਾਇੰਸ ਖੇਤਰ ਨਾਲ ਆਪਣੀ ਸਾਂਝ ਬਾਰੇ ਪਹਿਲਾਂ ਦੱਸੋ, ਉਸ ਤੋਂ ਬਾਅਦ ਆਪਾਂ ਗੱਲਾਂ 'ਚੋਂ ਗੱਲ ਨਿਕਲਦੀ ਰਹਿਣੀ ਆ ਅਤੇ ਆਪਾਂ ਇਹਨੂੰ ਦੁਤਰਫਾ ਗੱਲਬਾਤ ਨੂੰ ਅੱਗੇ ਲੈ ਕੇ ਚੱਲਦੇ ਹਾਂ।
ਨੌਕਰੀ ਪੱਖੋਂ ਮੈਂ ਰਿਸਰਚ ਐਗਰੋਨੋਮਿਸਟ ਦੇ ਤੌਰ 'ਤੇ ਕੰਮ ਕਰਦਾ ਐਸੋਟੈਕਸ ਫਰਟੀਲਾਈਜ਼ਰ ਦੇ ਵਿੱਚ, ਜਿਹੜਾ ਕਿ ਚੂਕੇ ਦੇ ਕੋਲ ਆ। ਐਂਡ ਮੇਰੇ ਕੰਮ ਦੇ ਵਿੱਚ ਮੈਂ ਟਰਾਇਲਸ ਨੂੰ ਮੈਨੇਜ ਕਰਦਾ, ਜਿਹੜੇ ਫੀਲਡ ਟਰਾਇਲਸ ਹੁੰਦੇ, ਐਕਸਪੈਰੀਮੈਂਟਸ ਹੁੰਦੇ ਆ, ਇਹਦੇ ਵਿੱਚ ਅਸੀਂ ਪ੍ਰੋਡਕਟਸ ਨੂੰ ਐਵੈਲਿਊਏਟ ਕਰੀਦਾ ਐਂਡ ਉਹਦੇ ਰਿਜ਼ਲਟਸ ਦੇ ਬੇਸ 'ਤੇ ਅਸੀਂ ਆਪਣੀਆਂ ਰਿਕਮੈਂਡੇਸ਼ਨਸ ਕਰਦੇ ਹਾਂ। ਸੋ ਉਹਦੀ ਜਿੰਨੀ ਵੀ ਰਿਸਰਚ ਆ ਨਵੇਂ ਪ੍ਰੋਡਕਟਸ ਦੀ ਜਾਂ ਪੁਰਾਣੇ ਦੀ, ਉਹਨੂੰ ਅਸੀਂ ਡੈਮੋਸਟ੍ਰੇਟ ਵੀ ਕਰਦੇ ਹਾਂ। ਮੇਰੀ ਕਾਫੀ ਇੰਟਰੈਕਸ਼ਨ ਫਾਰਮਰਸ ਦੇ ਨਾਲ ਰਹਿੰਦੀ ਆ ਡੇ ਟੂ ਡੇ ਬੇਸਿਸ, ਐਂਡ ਡਿਫਰੈਂਟ ਕਰੋਪਸ ਦੇ ਵਿੱਚ, ਡਿਫਰੈਂਟ ਰੀਜਨਸ ਦੇ ਵਿੱਚ ਮੈਂ ਜਾਣਾ ਹੈ। ਸੋ ਬਹੁਤ ਵਧੀਆ ਐਕਸਪੀਰੀਅੰਸ ਆ
ਜੀ। ਅਤੇ ਮੈਂ ਤੁਹਾਡੀ ਗੱਲ 'ਚੋਂ ਗੱਲ ਕੱਢਾਂ, ਸਾਡੇ ਭਾਈਚਾਰੇ ਦੇ ਹੁਣ ਕਾਫੀ ਲੋਕ ਨੇ ਖੇਤੀਬਾੜੀ 'ਚ, ਖਾਸ ਤੌਰ 'ਤੇ ਜੇ ਆਪਾਂ ਸ਼ੈਪਟਨ ਵਾਲਾ ਇਲਾਕਾ ਉਹਦੀ ਗੱਲ ਕਰੀਏ।
ਹਾਂਜੀ ਹਾਂਜੀ ਜੀ, ਮੈਂ ਖੁਦ ਰਹਿਣਾ ਸ਼ੈਪਟਨ ਆ, ਐਂਡ ਕਾਫੀ ਫਾਰਮਰਸ ਨੇ ਇੱਥੇ ਜਿਹੜੇ ਵੈਜੀਟੇਬਲਸ ਗਰੋ ਕਰਦੇ ਨੇ, ਫਰੂਟਸ ਗਰੋ ਕਰਦੇ ਨੇ, ਐਂਡ ਹਰ ਤਰ੍ਹਾਂ ਦੀ ਕਰੋਪ ਵਿੱਚ ਨੇ। ਐਂਡ ਹਾਂ, ਮੈਂ ਉਹਨਾਂ ਨੂੰ ਹਾਂਜੀ ਮਿਲਦਾ ਰਹਿੰਦਾ ਡੇਲੀ ਬੇਸਿਸ 'ਤੇ, ਜਦੋਂ ਕਿਤੇ ਮੌਕਾ ਮਿਲਦਾ ਜਾਂ ਹਾਂਜੀ ਅੱਗੇ ਪਿੱਛੇ ਕੋਈ ਫੰਕਸ਼ਨਸ ਹੁੰਦੇ ਆ, ਜਾਂ ਤੁਹਾਡਾ ਪਿੱਛੇ ਜੀ ਵਿਸਾਖੀ ਮੇਲਾ ਹੋਇਆ ਸੀਗਾ, ਸੋ ਉੱਥੇ ਸਾਡੀ ਗੱਲਬਾਤ ਹੁੰਦੀ ਆ ਜੀ, ਕੌਣ ਕੀ ਗਰੋ ਕਰ ਰਿਹਾ ਕਿਵੇਂ, ਐਂਡ ਕਿਸੇ ਨੂੰ ਕੋਈ ਹੈਲਪ ਚਾਹੀਦੀ ਹੁੰਦੀ, ਅਸੀਂ ਨੋਰਮਲ ਡਿਸਕਸ਼ਨਸ ਕਰਦੇ ਹਾਂ। ਜ਼ਰੂਰ ਜੀ, ਕਾਫੀ ਪੰਜਾਬੀ ਭਾਈਚਾਰੇ ਦੇ ਲੋਕ ਖੇਤੀਬਾੜੀ ਨਾਲ ਜੁੜੇ ਹੋਏ ਨੇ।
ਇੱਕ ਸੱਚ ਤੁਹਾਡੇ ਨਾਲ ਹੁਣ ਗੱਲ ਚੱਲ ਹੀ ਪਈ ਆ, ਫਰਟੀਲਾਈਜ਼ਰਸ ਦੀ ਆਪਾਂ ਗੱਲ ਤਾਂ ਕਰਦੇ ਹਾਂ, ਹੁਣ ਜਿਹੜੀ ਚੀਜ਼ ਤੁਸੀਂ ਵੇਚਦੇ ਹੋ ਜਾਂ ਤੁਹਾਡੀ ਕੰਪਨੀ ਜਿਸ ਖੇਤਰ 'ਚ ਖੋਜ ਪੜਤਾਲ ਕਰਦੀ ਆ ਉਹਦੀ ਗੱਲ ਆਪਾਂ ਜ਼ਿਆਦਾ ਕਰਾਂਗੇ, ਪਰ ਤੁਹਾਨੂੰ ਨਹੀਂ ਲੱਗਦਾ ਕਿ ਹੁਣ ਜਿਹੜੀ ਬਾਇਓ ਔਰਗੈਨਿਕ ਜਾਂ ਜੈਵਿਕ ਖੇਤੀ ਆ ਉਹਦੇ ਵਾਲੇ ਪਾਸੇ ਨੂੰ ਵੀ ਲੋਕਾਂ ਦਾ ਧਿਆਨ ਗਿਆ?
ਹਾਂਜੀ, ਡਿਪੈਂਡ ਕਰਦਾ ਕਿਹੜੇ ਆਪਰੇਸ਼ਨਸ ਆ, ਮਾਰਕੀਟ ਦੀ ਕੀ ਡਿਮਾਂਡ ਆ। ਸੋ ਡਿਫਰੈਂਟ ਤਰੀਕੇ ਦੇ ਹਰ ਇੱਕ ਦੀ ਡਿਮਾਂਡ ਆ ਮਾਰਕੀਟ ਦੀ, ਐਂਡ ਡਿਫਰੈਂਟ ਤਰੀਕੇ ਨਾਲ ਉਹਨਾਂ ਦੀ ਖੇਤੀ ਕੀਤੀ ਜਾਂਦੀ ਆ। ਸੋ ਕੁਝ ਫਾਰਮਰਸ ਬਲੀਵ ਕਰਦੇ ਆ ਸਸਟੇਨੇਬਲ ਤਰੀਕੇ ਨਾਲ ਕਿ ਫਰਟੀਲਾਈਜ਼ਰ ਵੀ ਯੂਜ਼ ਕੀਤੇ ਜਾਣ, ਐਂਡ ਉਹਨਾਂ ਨੂੰ ਇਸ ਤਰੀਕੇ ਨਾਲ ਮੈਨੇਜ ਆਪਟੀਮਾਈਜ਼ ਕੀਤਾ ਜਾਵੇ ਕਿ ਉਹਨਾਂ ਦੇ ਜ਼ਿਆਦਾ ਰਿਸੋਰਸਿਸ ਵੀ ਨਾ ਯੂਜ਼ ਹੋਣ। ਕੁਝ ਔਰਗੈਨਿਕ ਕਰਨਾ ਚਾਹੁੰਦੇ ਆ ਬਿਕੋਜ਼ ਉਹ 'ਚ ਮਾਰਜਿਨ ਜ਼ਿਆਦਾ ਹੁੰਦਾ। ਸੋ ਇਹ ਮਾਰਕੀਟ ਦੇ ਡਿਫਰੈਂਟ ਪਾਰਟਸ ਨੇ, ਸੋ ਇਹਦਾ ਕੋਈ ਸਟ੍ਰੇਟ ਵੇ ਕੋਈ ਆਨਸਰ ਨਹੀਂ ਹੋ ਸਕਦਾ। ਹਾਂਜੀ,
ਪੰਜਾਬ 'ਚ ਆਇਆਂ ਨੂੰ ਤਾਂ ਇਕੱਲਾ ਸਾਨੂੰ ਤਾਂ ਯੂਰੀਆ ਦਾ ਪਤਾ ਵੀ ਯੂਰੀਆ ਪੈਂਦਾ, ਇੱਥੇ ਫਿਰ ਕਿਹੜੇ ਕਿਹੜੇ ਫਰਟੀਲਾਈਜ਼ਰ ਨੇ ਜਿਹੜੇ ਆਮ ਤੌਰ 'ਤੇ ਲੋਕ ਖੇਤਾਂ 'ਚ ਵਰਤਦੇ ਆ? ਜ਼ਾਹਰਾ ਤੌਰ 'ਤੇ ਵੱਖਰੀ ਕਿਸਮ ਦੀ ਖੇਤੀ ਲਈ ਵੱਖਰੀ ਕਿਸਮ ਦੇ ਫਰਟੀਲਾਈਜ਼ਰ ਹੋਣਗੇ, ਪਰ ਜੇ ਆਪਾਂ ਉਹਨੂੰ ਇੱਕੋ ਰੱਸੀ ਬੰਨਣਾ ਹੋਵੇ, ਜਨੈਰਿਕਸ 'ਚ ਹੀ ਗੱਲ ਕਰਨੀ ਹੋਵੇ?
ਕਾਫੀ ਤਰ੍ਹਾਂ ਦੇ ਫਰਟੀਲਾਈਜ਼ਰ ਹੁੰਦੇ ਆ। ਸੋ ਇੱਥੇ ਤਾਂ ਜ਼ਿਆਦਾ ਟੈਸਟਿੰਗ ਹੁੰਦੀ ਆ ਬੈਕ ਇਨ ਇੰਡੀਆ, ਮੈਨੂੰ ਇੰਨੀ ਸੋਇਲ ਟੈਸਟਿੰਗ ਨਹੀਂ ਕਰਾਈ ਜਾਂਦੀ ਰੈਗੂਲਰਲੀ ਫ੍ਰੀਕੁਐਂਟਲੀ। ਇੱਥੇ ਤਾਂ ਟਿਸ਼ੂ ਟੈਸਟਿੰਗ ਹੁੰਦੀ ਆ, ਉਹ ਤੋਂ ਪਤਾ ਚੱਲ ਜਾਂਦਾ ਕਿ ਇਸ ਟਾਈਮ ਬੂਟੇ 'ਚ ਕੋਈ ਕਮੀ ਆ, ਉਹਨੂੰ ਉਸੇ ਟਾਈਮ ਅਸੀਂ ਸਪਰੇਅ ਕਰਕੇ ਉਹਦੀ ਡੈਫੀਸ਼ੈਂਸੀ ਦੂਰ ਕਰ ਸਕਦੇ ਹਾਂ। ਸੋ ਇਹ ਇੰਡੀਆ 'ਚ ਹਾਂਜੀ ਜ਼ਰੂਰ ਯੂਰੀਆ 'ਤੇ ਫੋਕਸ ਕੀਤਾ ਜਾਂਦਾ, ਬਟ ਬੂਟੇ ਨੂੰ ਹਰ ਤਰੀਕੇ ਦੇ ਨਿਊਟ੍ਰੀਐਂਟ ਦੀ ਲੋੜ ਹੁੰਦੀ ਆ ਉਹਦੀ 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 ਵਧੀਆ ਝਾੜ ਵਾਸਤੇ, ਉਹਦੀ ਕੁਆਲਿਟੀ ਵਾਸਤੇ। ਸੋ
ਮੰਨ ਲਓ ਸਿਓ ਦਾ ਬੂਟਾ, ਮੰਨ ਲਓ ਆਪਾਂ ਸਿਓ ਉਗਾਉਣੇ ਆ, ਉਹਦਾ ਔਰਚਰਡ ਆ, ਤੇ ਉੱਥੇ ਆਮ ਤੌਰ ਤੇ ਕਿਸ ਕਿਸਮ ਦੇ ਫਰਟੀਲਾਈਜ਼ਰ ਵਰਤਦੇ ਆ?
ਉੱਥੇ ਹਰ ਕਿਸਮ ਦੇ ਵਰਤੇ ਜਾਂਦੇ ਆ, ਬੇਸ ਵਾਸਤੇ ਨਾਈਟ੍ਰੋਜਨ, ਫੋਸਫੋਰਸ, ਪੋਟਾਸ਼ੀਅਮ ਉਹ ਤਾਂ ਬੇਸ ਹੁੰਦਾ ਹੈ, ਤੇ ਉਸ ਤੋਂ ਇਲਾਵਾ ਮਾਈਕਰੋ ਨਿਊਟ੍ਰੀਐਂਟ ਦੀ ਵੀ ਪਾਇਆ ਜਾਂਦਾ, ਕੈਲਸ਼ੀਅਮ ਦੀ ਬਹੁਤ ਲੋੜ ਪੈਂਦੀ ਆ ਜਿਹਦੇ ਨਾਲ ਉਹਨਾਂ ਦਾ ਫਰੂਟ ਫਰਮ ਹੁੰਦਾ ਤੇ ਉਹਦੀ ਕੁਆਲਿਟੀ ਵਧੀਆ ਰਹਿੰਦੀ ਆ ਲੰਬੇ ਸਮੇਂ ਤੱਕ ਸਟੋਰੇਜ ਵਿੱਚ। ਫਿਰ ਮੈਗਨੀਸ਼ੀਅਮ ਦੀ ਵੀ ਲੋੜ ਪੈਂਦੀ ਆ। ਸੋ ਹਰ ਤਰ੍ਹਾਂ ਦੇ ਨਿਊਟ੍ਰੀਐਂਟ ਪਾਏ ਜਾਂਦੇ ਨੇ, ਸੋ ਕੁਝ ਸਪਰੇਅ ਕੀਤੇ ਜਾਂਦੇ ਨੇ, ਕੁਝ ਡ੍ਰਿਪ ਥਾਣੀ ਪਾਏ ਜਾਂਦੇ ਨੇ, ਐਂਡ ਡਿਫਰੈਂਟ ਕਰੋਪ ਦੀ ਡਿਫਰੈਂਟ ਰਿਕੁਆਇਰਮੈਂਟ ਹੁੰਦੀ ਆ। ਸੋ ਹਾਂਜੀ, ਸੋ
ਜੀ ਤੇ ਤੁਸੀਂ ਫਿਰ ਕਿਸ ਕਿਸਮ ਦੀ ਪੜ੍ਹਾਈ ਕੀਤੀ ਜਿਹਦੇ ਨਾਲ ਤੁਹਾਨੂੰ ਇਹ ਨੌਕਰੀ ਮਿਲੀ? ਪੜ੍ਹਨਾ ਤਾਂ ਕਾਫੀ ਪਿਆ ਹੋਣਾ।
ਹਾਂਜੀ ਜੀ, ਮੈਂ ਸ਼ੁਰੂ ਕੀਤਾ ਸੀਗਾ ਆਫਟਰ 10th, ਮੇਰੇ ਫਾਦਰ ਸਾਹਿਬ ਉਹਨਾਂ ਨੇ ਮੇਰੀ ਮੇਰੇ ਚਾਚਾ ਜੀ ਸੀਗੇ ਐਗਰੀਕਲਚਰ ਡਿਪਾਰਟਮੈਂਟ ਵਿੱਚ, ਸੋ ਉਹਨਾਂ ਨੂੰ ਸੀਗਾ ਕਿ ਮੈਂ ਅੱਗੇ ਟਰਾਈ ਕਰਾਂ। ਫਿਰ ਮੈਂ ਹਾਂਜੀ ਇੱਕ 6 ਈਅਰ ਪ੍ਰੋਗਰਾਮ ਸੀਗਾ ਪੰਜਾਬ ਐਗਰੀਕਲਚਰ ਯੂਨੀਵਰਸਿਟੀ ਦਾ, ਜਿਹੜਾ 10th ਤੋਂ ਬਾਅਦ ਤੁਸੀਂ ਸਿੱਧਾ ਐਗਰੀਕਲਚਰ ਦੀ ਸਟੱਡੀ ਲੈ ਸਕਦੇ ਹੋ। ਫਿਰ ਮੈਂ ਉਹਦੇ 'ਚ 6 ਸਾਲ ਪੜ੍ਹਾਈ ਕੀਤੀ। ਬੈਚਲਰ ਕੰਪਲੀਟ ਹੋਣ ਤੋਂ ਬਾਅਦ ਮੈਂ ਮਾਸਟਰ ਵਿੱਚ ਵੀ ਟਰਾਈ ਕੀਤੀ ਉੱਥੇ, ਪਰ ਉਸ ਤੋਂ ਨਾਲ ਦੇ ਨਾਲ ਮੇਰਾ ਇਹ ਵੀ ਮਨ ਸੀਗਾ ਮੈਂ ਬਾਹਰ ਵੀ ਕਿਤੇ ਟਰਾਈ ਕਰਾਂ। ਫਿਰ ਮੈਂ ਆਸਟ੍ਰੇਲੀਆ ਨੂੰ ਚੁਣਿਆ ਕਿਉਂਕਿ ਇੱਥੇ ਜ਼ਿਆਦਾ ਵੱਡੇ ਪੱਧਰ 'ਤੇ ਖੇਤੀ ਹੁੰਦੀ ਆ, ਸੋ ਬਹੁਤ ਘੱਟ ਲੋਕਾਂ ਦਾ ਰੁਝਾਨ ਸੀਗਾ ਸਟੂਡੈਂਟਸ ਦਾ ਇੱਧਰ ਨੂੰ ਆਉਣ ਲਈ। ਸੋ ਮੈਂ ਇੱਥੇ ਅਪਲਾਈ ਕੀਤਾ, ਮੇਰੀ ਔਫਰ ਲੈਟਰ ਆਈ ਮੇਰੀ। ਫਿਰ ਮੈਂ ਉੱਧਰਲਾ ਜਿਹੜੀ ਮਾਸਟਰ ਸੀਗੀ ਮੇਰੀ ਉੱਧਰ ਸੀਗੀ ਫਲੋਰੀਕਲਚਰ, ਜਿਹਨੂੰ ਫੁੱਲਾਂ ਦੀ ਕਾਸ਼ਤ ਕਹਿ ਦਿੰਦੇ ਆ ਜਾਂ ਲੈਂਡਸਕੇਪਿੰਗ ਦਾ ਕੰਮ ਹੁੰਦਾ, ਓਰਨਾਮੈਂਟਲ ਪਲਾਂਟਸ ਦਾ। ਸੋ ਮੈਂ ਉਹ ਆਈਡੀਆ ਡਰੋਪ ਕੀਤਾ ਐਂਡ ਮੈਂ ਯੂਨੀਵਰਸਿਟੀ ਮੈਲਬਰਨ ਆਪਦੀ ਮਾਸਟਰ ਸ਼ੁਰੂ ਕੀਤੀ। ਮੇਰੀ ਸਪੈਸ਼ਲਾਈਜੇਸ਼ਨ ਸੀਗੀ ਕ੍ਰੋਪ ਪ੍ਰੋਡਕਸ਼ਨ ਐਂਡ ਹਾਂਜੀ। ਸੋ
ਮੈਲਬਰਨ ਯੂਨੀਵਰਸਿਟੀ, ਇਹ ਤਾਂ
ਹਾਂਜੀ
ਇੱਥੋਂ ਦੀ ਟੌਪ ਦੀ ਯੂਨੀਵਰਸਿਟੀ ਹੈ, ਅਤੇ ਮੇਰਾ ਖਿਆਲ ਫੀਸਾਂ ਵੀ ਕਾਫੀ ਭਰਨੀਆਂ ਪਈਆਂ ਹੋਣੀਆਂ ਜੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਆਏ ਸੀ ਇੱਥੇ।
ਹਾਂਜੀ ਹਾਂਜੀ, ਕਿਉਂਕਿ ਮੇਰੀ ਜਰਨੀ ਇੱਕ ਮੇਰੀ ਵਧੀਆ ਪੜ੍ਹਾਈ ਸੀਗੀ, ਮੇਰਾ ਉਹ 'ਚ ਇੰਟਰਸਟ ਸੀਗਾ, ਪੈਸ਼ਨ ਸੀਗਾ। ਸੋ ਮੈਨੂੰ ਸੀਗਾ ਜੇ ਕੁਝ ਕਰਨਾ ਹੈ ਤਾਂ ਵਧੀਆ ਜਗ੍ਹਾ ਤੋਂ ਪੜ੍ਹਿਆ ਜਾਵੇ, ਤਾਂ ਜੋ ਤੁਸੀਂ ਉੱਥੋਂ ਵਧੀਆ ਸਿੱਖਦੇ ਹੋ, ਤੁਹਾਡੇ ਜਿਹੜੇ ਪ੍ਰੋਫੈਸਰ ਹੁੰਦੇ ਨੇ ਉਹਨਾਂ ਨੇ ਕਾਫੀ ਰਿਸਰਚ ਕੀਤੀ ਹੁੰਦੀ ਆ ਵਰਲਡ ਲੈਵਲ 'ਤੇ, ਐਂਡ ਉੱਥੇ ਰਹਿ ਕੇ ਤੁਸੀਂ ਤੁਹਾਡੇ ਜਿਹੜੇ ਪੀਅਰਸ ਹੁੰਦੇ ਨੇ ਜਿਹੜੇ ਤੁਹਾਡੇ ਨਾਲ ਪੜ੍ਹਦੇ ਨੇ, ਤੁਹਾਡਾ ਗਰੁੱਪ ਬਣਦਾ, ਤੁਸੀਂ ਹੋਰ ਵੀ ਸਿੱਖਦੇ ਹੋ, ਐਂਡ ਉਹਨਾਂ ਦੀ ਰੀਸਰਚ ਫੈਸਿਲਿਟੀਜ਼ ਜ਼ਿਆਦਾ ਵਧੀਆ ਹੁੰਦੀਆਂ ਨੇ। ਸੋ ਉਹ ਮੈਂ ਉਹ ਚਾਹੁੰਦਾ ਸੀਗਾ, ਸੋ ਮੇਰਾ ਉਹ ਸੁਪਨਾ ਪੂਰਾ ਹੋਇਆ। ਐਂਡ ਸਾਡੀ ਇੱਕ ਆਪਸ਼ਨ ਹੁੰਦੀ ਹੈ ਜੇ ਤੁਸੀਂ ਕੋਰਸ ਵਰਕ ਵਿੱਚ ਵਧੀਆ ਕਰਦੇ ਹੋ ਐਂਡ ਤੁਸੀਂ ਫਰਦਰ ਰਿਸਰਚ ਕਰ ਸਕਦੇ ਹੋ, ਸੋ ਮੈਨੂੰ ਉਹਦਾ ਮੌਕਾ ਮਿਲਿਆ। ਫਿਰ ਮੈਂ ਹਾਂਜੀ ਮੈਂ ਰੀਸਰਚ ਵਿੱਚ ਆਇਆ ਮਾਸਟਰਸ ਵਿੱਚ, ਐਂਡ ਥੀਸਿਸ ਵੀ ਲਿਖਿਆ, ਐਂਡ ਹਾਂਜੀ ਮੇਰਾ ਬਹੁਤ ਵਧੀਆ ਐਕਸਪੀਰੀਅੰਸ ਰਿਹਾ।
ਤੇ ਥੀਸਿਸ ਤੁਹਾਡਾ ਕਿਸ ਟੌਪਿਕ ਤੇ ਸੀ?
ਮੇਰੇ ਜਿਹੜੇ ਸੁਪਰਵਾਈਜ਼ਰ ਸੀਗੇ ਉਹਨਾਂ ਦਾ ਇੱਕ ਵੱਡਾ ਪ੍ਰੋਜੈਕਟ ਸੀਗਾ, ਉਹ ਕੰਮ ਕਰ ਰਹੇ ਸੀਗੇ ਡਰੋਟ ਟੋਲਰੈਂਸ ਦੇ ਉੱਤੇ, ਐਂਡ ਉਹਨਾਂ ਦਾ ਆਈਡੀਆ ਸੀਗਾ ਕਿ ਜਿਹੜੀਆਂ ਵਾਈਲਡ ਕਿਸਮਾਂ ਹੁੰਦੀਆਂ ਨੇ ਦਾਲਾਂ ਦੀਆਂ, ਜਿਵੇਂ ਲੈਂਟਿਲਸ 'ਤੇ ਕੰਮ ਸੀਗਾ, ਐਂਡ ਉਹਨਾਂ ਨੂੰ ਕਿਉਂ ਨਾ ਅਸੀਂ ਕ੍ਰੋਸ ਕਰੀਏ, ਅਤੇ ਉਹਨਾਂ ਦੇ ਵਿਚਲੀ ਜਿਹੜੀ ਵੇਰੀਏਸ਼ਨ ਆ, ਜਿਹੜੀ ਜਿਹੜੇ ਵੀ ਪੈਰਾਮੀਟਰ ਡਰੋਟ ਨਾਲ ਰਿਲੇਟਡ ਆ, ਉਹਨਾਂ ਰਿਕਾਰਡ ਕੀਤਾ ਜਾਵੇ, ਉਹਨਾਂ ਨੂੰ ਉਹਨਾਂ ਦੀ ਰੀਕੰਬੀਨੈਂਟ ਲਾਈਨਸ ਬਣਾਈਆਂ ਜਾਣ, ਜਿਹੜੀਆਂ ਫਰਦਰ ਬਰੀਡਿੰਗ ਪ੍ਰੋਗਰਾਮ ਲਈ ਯੂਜ਼ ਕੀਤੀਆਂ ਜਾਣ। ਸੋ ਮੈਂ ਉਹਦਾ ਇੱਕ ਪਾਰਟ ਸੀਗਾ, ਅਤੇ ਉਹਨਾਂ ਨੇ ਮੈਨੂੰ ਇੱਕ ਪਾਪੂਲੇਸ਼ਨ ਦਿੱਤੀ ਸੀਗੀ ਕ੍ਰੋਸ ਕਰਕੇ, ਅਤੇ ਉਹਨੂੰ ਮੈਂ ਕਿ ਸਕਰੀਨ ਕਰਨਾ ਸੀਗਾ, ਐਂਡ ਉੱਥੋਂ ਮੈਂ ਪਹਿਲੀ ਵਾਰੀ ਮੇਰਾ ਜ਼ੀਰੋ ਐਕਸਪੀਰੀਅੰਸ ਸੀਗਾ ਰਿਸਰਚ ਨੂੰ ਲੈ ਕੇ, ਇੰਡੀਆ ਮੈਂ ਕਦੇ ਇਨਵੋਲਵ ਨਹੀਂ ਸੀ। ਸੋ ਜਿਹੜਾ ਪੋਟ ਬੇਸਡ ਟ੍ਰਾਇਲ ਸੀਗਾ ਗਲਾਸ ਹਾਊਸ ਦੇ ਅੰਦਰ, ਸੋ ਮੈਂ ਵੀਕਲੀ ਮੈਲਬਰਨ ਤੋਂ ਜਾਂਦਾ ਸੀਗਾ ਡੂਕੀ ਸ਼ੈਪਟਨ ਦੇ ਕੋਲ, ਉੱਥੇ ਮੇਰੇ ਪ੍ਰੋਫੈਸਰ ਸੀਗੇ, ਸੋ ਉੱਥੇ ਕਦੇ 2 ਵਾਰ ਕਦੇ 1 ਵਾਰ 1 ਸਾਲ ਵਾਸਤੇ, ਸੋ ਉੱਥੇ ਕੰਮ ਕੀਤਾ, ਫਿਰ ਉਹਦਾ ਡਾਟਾ ਲਿਆ, ਐਂਡ ਬਾਅਦ ਵਿੱਚ ਰਿਪੋਰਟ ਰਾਈਟਿੰਗ ਕਰਕੇ ਮੈਂ ਫਿਨਿਸ਼ ਕੀਤਾ। ਕਾਫੀ ਚੈਲੰਜਿੰਗ ਟਾਈਮ ਸੀਗਾ, ਬਿਕੋਜ਼ ਇਹ ਫੁੱਲ ਟਾਈਮ ਸਟੱਡੀ ਦੇ ਨਾਲ ਤੁਸੀਂ ਟਰੈਵਲ ਵੀ ਕਰੋ ਐਂਡ ਐਕਸਟਰਾ ਐਫਰਟਸ ਪਾਓ, ਪਰ ਐਟ ਦੀ ਐਂਡ ਉਹਦਾ ਮੈਨੂੰ ਕਾਫੀ ਫਾਇਦਾ ਮਿਲਿਆ, ਐਂਡ ਮੈਂ ਹੁਣ ਵੈਲ ਸੈਟਲਡ ਹਾਂ ਜੀ।
ਮੈਨੂੰ ਵਧੀਆ ਲੱਗਿਆ ਜਾਣ ਕੇ। ਤੇ ਅੰਤਰਰਾਸ਼ਟਰੀ ਵਿਦਿਆਰਥੀ ਵਜੋਂ ਤੁਸੀਂ ਜਦ ਇੱਥੇ ਪੜ੍ਹਾਈ ਕਰਦੇ ਸੀ, ਕੁਝ ਖਾਸ ਕਿਸਮ ਦੀਆਂ ਚੁਣੌਤੀਆਂ ਜਿਨ੍ਹਾਂ ਦਾ ਜ਼ਿਕਰ ਕਰਨਾ ਹੋਵੇ?
ਜ਼ਰੂਰ ਮੈਂ ਕਰਨਾ ਚਾਹੂੰਗਾ ਜੀ। ਸ਼ੁਰੂ ਦੇ ਵਿੱਚ ਤੁਹਾਨੂੰ ਰਹਿਣ ਦੀ ਦਿੱਕਤ ਆਉਂਦੀ ਆ, ਤੁਸੀਂ ਕੰਮ ਨਹੀਂ ਜ਼ਿਆਦਾ ਟਾਈਮ ਕਰ ਸਕਦੇ ਜੇ ਤੁਸੀਂ ਲੀਗਲ ਚੱਲਣਾ। ਸੋ ਮੈਂ 20 ਘੰਟੇ ਕਰਦਾ ਸੀਗਾ, ਮੈਂ ਮੈਕਡੋਨਲਡਸ 'ਚ ਕੰਮ ਕੀਤਾ, ਨਾਈਟ ਸ਼ਿਫਟਸ ਕੀਤੀਆਂ, ਬਿਕੋਜ਼ ਡੇ ਸ਼ਿਫਟ ਸਾਨੂੰ ਰੋਲ ਹੀ ਨਹੀਂ ਸੀ ਮਿਲਦਾ, ਸਾਰੇ ਉੱਥੇ ਜ਼ਿਆਦਾ ਔਦੀਜ਼ ਹੁੰਦੇ ਸੀਗੇ, ਸੋ ਸਾਨੂੰ ਨਾਈਟ ਸ਼ਿਫਟ 'ਤੇ ਜਾਣਾ, ਫਿਰ ਸਵੇਰ ਨੂੰ ਕਦੇ ਕਈ ਵਾਰੀ ਯੂਨੀਵਰਸਿਟੀ ਵੀ ਜਾਣਾ। ਫਿਰ ਜੋਬ ਲੱਭਣ ਦੇ ਵਿੱਚ ਬਹੁਤ ਦਿੱਕਤ ਆਈ, 1 ਸਾਲ ਲੱਗ ਗਿਆ। ਜ਼ਰੂਰ ਇੱਥੇ ਮੈਂ ਸ਼ਿਫਟ ਕਰੂੰਗਾ ਆਪਣੇ ਭਾਈਚਾਰੇ ਦੀ, ਆਪਣੇ ਪੰਜਾਬੀ ਪੁਰਾਣੇ ਜਿਹੜੇ PAU ਦੇ ਕੁਝ ਇੱਥੇ ਸੀਗੇ, ਜਿਹੜੇ ਉੱਥੋਂ ਦੇ ਅਲੂਮਨੀ ਸੀਗੇ, ਉਹਨਾਂ ਨੇ ਮੇਰੀ ਕਾਫੀ ਹੈਲਪ ਕੀਤੀ। ਹੁਣ ਤਾਂ ਖੈਰ ਉਹ ਡਿਫਰੈਂਟ ਇੰਡਸਟਰੀਜ਼ ਨੇ, ਬਟ ਉਹਨਾਂ ਨੇ ਸਟਿਲ ਕੰਟੈਕਟਸ ਐਂਡ ਵੀ ਜਿਵੇਂ ਵੀ ਮੈਨੂੰ ਹੈਲਪ ਕੀਤੀ ਕਿ ਮੈਨੂੰ ਕਿਵੇਂ ਜੋਬ ਲੈਣੀ ਚਾਹੀਦੀ ਹੈ ਜਾਂ ਮੈਨੂੰ ਡਾਇਰੈਕਸ਼ਨ ਦਿੱਤੀ। ਸੋ ਫਿਰ ਮੈਂ 1 ਸਾਲ ਲੱਗਾ, ਬਟ ਹਾਂਜੀ ਜ਼ਰੂਰ ਉੱਥੇ ਮੈਂ ਆਪਦਾ ਪੱਕਾ ਰਿਹਾ ਕਿ ਮੈਂ ਆਪਦੇ ਪ੍ਰੋਫੈਸ਼ਨ 'ਚ ਜੋਬ ਕਰਨੀ ਐਂਡ ਅਪਲਾਈ ਕੀਤੀਆਂ ਜੋਬਸ, ਆਈ ਥਿੰਕ 100 ਤੋਂ 1 ਵਾਰੀ ਟਰਾਈ ਕੀਤਾ ਐਂਡ ਦੈਨ ਹਾਂਜੀ ਫਿਰ ਮੇਰਾ ਹਾਂਜੀ ਸਿਲਸਿਲਾ ਸ਼ੁਰੂ ਹੋ ਗਿਆ।
ਨਹੀਂ ਸਬਰ ਸਿਦਕ ਨਾਲ ਹੀ ਆ, ਅਤੇ ਮੈਨੂੰ ਖੁਸ਼ੀ ਹੋਈ ਹੈ ਜਾਣ ਕੇ ਕਿ ਭਾਈਚਾਰੇ ਨੇ ਵੀ ਤੁਹਾਡੀ ਬਾਂਹ ਫੜੀ, ਅਤੇ ਆਪਾਂ ਦੁਬਾਰਾ ਤੁਹਾਡੇ ਕੰਮ ਕਾਰੋਬਾਰ ਵੱਲ ਆਈਏ। ਤੁਸੀਂ ਜਿਹੜਾ ਕੰਮ ਕਰਦੇ ਹੋ ਐਜ਼ ਏ ਰਿਸਰਚ ਐਗਰੋਨਮਿਸਟ, ਉਹਦੀ ਫਿਰ ਆਮ ਕਿਸਾਨਾਂ ਲਈ ਆਮ ਲੋਕਾਂ ਲਈ ਕੀ ਅਹਿਮੀਅਤ ਆ?
ਹਾਂਜੀ ਮੈਂ ਇੰਡੀਆ ਨਾਲ ਕੰਪੇਅਰ ਕਰੂੰਗਾ, ਜਿਵੇਂ ਉੱਥੇ ਮਾਰਕੀਟਿੰਗ 'ਤੇ ਜ਼ਿਆਦਾ ਫੋਕਸ ਕੀਤਾ ਜਾਂਦਾ, ਲਾਈਕ ਇਹ ਪ੍ਰੋਡਕਟ ਬਹੁਤ ਵਧੀਆ, ਇਹ ਇਹਦਾ ਸਾਨੂੰ ਇਹ ਫਾਇਦਾ ਮਿਲੂਗਾ, ਬਟ ਜੋ ਮੇਰਾ ਕੰਮ ਆ ਉਹ ਉਹਦੇ ਉਹਦੇ ਦੋ ਪਹਿਲੂ ਨੇ। ਪਹਿਲਾ ਇਹ ਆ ਕਿ ਮੈਂ ਰੀਸਰਚ ਦੇ ਨਾਲ ਦੇਖਣਾ ਕਿ ਇਹਦੇ ਕੀ ਰਿਜ਼ਲਟ ਆ ਰਹੇ ਆ ਪ੍ਰੋਡਕਟ ਇਟਸੈਲਫ, ਐਂਡ ਦੂਸਰਾ ਕੰਮ ਇਹ ਆ ਕਿ ਉਹਨਾਂ ਨੂੰ ਫਾਰਮਰ ਦੇ ਫੀਲਡ ਦੇ ਵਿੱਚ ਡੈਮੋਸਟ੍ਰੇਟ ਕਰਕੇ ਦੇਣਾ ਕਿ ਇਹਦੇ ਇਹਦੇ ਆਹ ਰਿਜ਼ਲਟਸ ਨੇ, ਉਹਨਾਂ ਦੇ ਨਾਲ ਕੰਮ ਉਹਨਾਂ ਨੇ ਜਦੋਂ ਉਹਦਾ ਝਾੜ ਕੱਢਣਾ ਉਦੋਂ ਵੀ ਨਾਲ ਉਹਨਾਂ ਦੇ ਹੋਣਾ ਕਿ ਇਹ ਇਹਦਾ ਇਹ ਫਾਇਦਾ ਹੋਇਆ ਜਾਂ ਇਹਦਾ ਇਹ ਪ੍ਰੋਫਿਟ ਆ ਜੇ ਤੁਸੀਂ ਇਹਨੂੰ ਯੂਜ਼ ਕਰਦੇ ਹੋ। ਉਹਨਾਂ ਨੂੰ ਜਿਹੜੀ ਵੀ ਕੋਈ ਪ੍ਰੋਬਲਮ ਆਉਂਦੀ ਆ ਫਿਰ ਉਹ ਫਰਦਰ ਡਿਸਕਸ ਕੀਤੀ ਜਾਂਦੀ ਆ, ਇੰਪਰੂਵ ਕੀਤੀ ਜਾਂਦੀ ਆ। ਸੋ ਹਾਂਜੀ ਵੀ ਇਹ ਬਹੁਤ ਜ਼ਰੂਰੀ ਆ ਜੇ ਅਸੀਂ ਐਫੀਕੇਸੀ ਦੇਖਾਂਗੇ ਪ੍ਰੋਡਕਟ ਦੀ ਕਿ ਉਹਦੇ ਸਾਨੂੰ ਕੀ ਫਾਇਦੇ ਮਿਲਣਗੇ। ਐਟ ਦੀ ਸੇਮ ਟਾਈਮ ਸਾਡੇ ਕੰਮ ਦੇ ਵਿੱਚ ਇਹ ਆ ਕਿ ਜਿਹੜੇ ਲਿਕੁਇਡ ਫਰਟੀਲਾਈਜ਼ਰ 'ਤੇ ਕੰਮ ਜੀਤ ਕਰਦਾ ਮੈਂ ਸਾਰਾ, ਅਤੇ ਇਹਦੇ ਵਿੱਚ ਕੀ ਆ ਤੁਸੀਂ ਮਿਕਸ ਕਰ ਸਕਦੇ ਹੋ ਡਿਫਰੈਂਟ ਐਗ ਕੈਮੀਕਲਸ ਦੇ ਵਿੱਚ, ਐਂਡ ਉਹਦੇ ਨਾਲ ਕਈ ਵਾਰੀ ਉਹਦੀ ਸੇਫਟੀ ਦਾ ਇਸ਼ੂ ਹੁੰਦਾ। ਸੋ ਉਹ ਮੇਕ ਸ਼ੋਰ ਕਰਨਾ ਕਿ ਉਹ ਸੇਫ ਹੋਵੇ, ਕਰੋਪ ਨੂੰ ਡੈਮੇਜ ਨਾ ਕਰੇ, ਐਂਡ ਉਹ ਫਿਰ ਫਰਦਰ ਉਹਨਾਂ ਨੂੰ ਜਿੱਦਾਂ ਇਨਸਾਈਟਸ ਉਹਨਾਂ ਨੂੰ ਸ਼ੇਅਰ ਕਰਨੀ ਆ ਕਿ ਇਹਦੇ ਵਿੱਚ ਤੁਹਾਨੂੰ ਇਹਦਾ ਕੋਈ ਨੁਕਸਾਨ ਨਹੀਂ, ਤੁਸੀਂ ਈਜ਼ੀਲੀ ਯੂਜ਼ ਕਰ ਸਕਦੇ ਹੋ, ਤੁਸੀਂ ਬਹੁਤ ਬੈਨੀਫਿਟਸ ਲੈ ਸਕਦੇ ਹੋ ਐਜ਼ ਅ ਦੋਨਾਂ ਨੂੰ ਮਿਕਸ ਕਰਨ ਦੇ ਨਾਲ। ਸੋ ਇੱਦਾਂ ਦਾ ਕਾਫੀ ਕੁਛ ਹੁੰਦਾ। ਹਾਂਜੀ
ਅਤੇ ਇੱਥੇ ਫਿਰ ਕਿਸਾਨਾਂ ਨੂੰ ਵੀ ਆਪਣੀ ਕੋਈ ਲੌਗ ਬੁੱਕ ਰੱਖਣੀ ਪੈਂਦੀ ਆ, ਰਿਕਾਰਡ ਰੱਖਣਾ ਪੈਂਦਾ, ਜਾਂ ਉਹੀ ਜਿਵੇਂ ਆਪਣੇ ਪੰਜਾਬ 'ਚ ਬੋਰੀਆਂ ਦੇ ਬੋਰੇ ਆਪਾਂ ਸਿੱਟੀ ਜਾਂਦੇ ਆ?
ਨਹੀਂ ਨਹੀਂ ਉਹਨਾਂ ਨੂੰ ਰੱਖਣਾ ਪੈਂਦਾ ਜੀ, ਜੋ ਵੀ ਫਾਰਮ 'ਤੇ ਅਪਲਾਈ ਹੁੰਦਾ ਉਹ ਇੱਕ ਲੌਗ ਬੁੱਕ ਹੁੰਦੀ ਆ, ਉਹਨਾਂ ਰੱਖਣਾ ਪੈਂਦਾ ਜੇ ਕੱਲ੍ਹ ਨੂੰ ਆਡਿਟ ਹੁੰਦੀ ਆ ਜਾਂ ਕੁਛ ਵੀ ਆ। ਸੋ ਉਹ ਦੱਸ ਸਕਣ ਕਿ ਅਸੀਂ ਕੀ ਕੀ ਅਪਲਾਈ ਕੀਤਾ ਸੀਗਾ।
ਅਤੇ ਹੁਣ ਤੁਸੀਂ ਇਹ ਸਭ ਪੜ੍ਹਾਈ ਲਿਖਾਈ ਕੀਤੀ ਅਤੇ ਮੁੜ ਕੇ ਖੋਜ ਪੜਤਾਲ ਵਾਲੇ ਇਸ ਖੇਤਰ 'ਚ ਆਏ, ਥੋੜ੍ਹਾ ਜਿਹਾ ਮੈਂ ਤੁਹਾਡੇ ਤੋਂ ਇਹ ਵੀ ਜਾਣਨਾ ਚਾਹੁੰਦਾ ਤੁਹਾਡੀ ਓਬਜ਼ਰਵੇਸ਼ਨ ਕਿ ਆਪਣੇ ਭਾਈਚਾਰੇ 'ਚ ਮੈਂ ਵੇਖਦਾ ਕਿ ਪੜ੍ਹਾਈ ਲਿਖਾਈ ਦਾ ਓਨਾ ਰੁਝਾਨ ਹਜੇ ਵੀ ਨਹੀਂ ਬਣਿਆ। ਲੋਕ ਪੱਕੇ ਹੋਣ ਲਈ ਪੜ੍ਹਾਈ ਕਰਦੇ ਆ, PR ਲੈਣ ਲਈ ਪੜ੍ਹਾਈ ਕਰਦੇ ਆ, ਅਤੇ ਉਹ ਕੁਛ ਕੁ ਕੋਰਸ ਨੇ ਜਿਨ੍ਹਾਂ 'ਚ ਮੁੜ ਮੁੜ ਲੋਕ ਆਈ ਜਾਂਦੇ ਆ ਵੀ ਚੱਲ ਯਾਰ ਪੜ੍ਹਾਈ ਲਿਖਾਈ ਸੌਖੀ ਆ, ਨਾਲੇ ਆਪਾਂ ਫੀਸਾਂ ਕੱਢੀ ਜਾਵਾਂਗੇ, ਹੋ ਸਕਦਾ ਕਾਲਜ ਵੀ ਨਾ ਜਾਣਾ ਪਵੇ। ਅਤੇ ਕੁਝ ਕੁ ਖਾਸ ਕਿੱਤੇ ਨੇ ਜਿਹਦੇ 'ਚ ਆਪਣੇ ਭਾਈਚਾਰੇ ਦੀ ਬਹੁਤ ਆਤ ਆ, ਡਰਾਈਵਿੰਗ ਖੇਤਰ ਲਾ ਲਈਏ, ਔਰਤਾਂ 'ਚ ਆਪਾਂ ਏਜ ਕੇਅਰ ਲਾ ਲਈਏ, ਫੈਂਸਿੰਗ ਵਾਲੇ ਦੇਖ ਲਓ, ਸਿਕਿਉਰਿਟੀ 'ਚ ਦੇਖ ਲਓ, ਇਹੋ ਜਿਹੇ ਕੰਮਾਂ 'ਚ ਬਹੁਤ ਪੰਜਾਬੀ ਤੁਹਾਨੂੰ ਸਾਡਾ ਆਪਣਾ ਭਾਈਚਾਰਾ ਮਿਲ ਜੂਗਾ।
ਅਤੇ
ਕੀ ਕਰੀਏ ਕਿ ਅਸੀਂ ਥੋੜ੍ਹਾ ਜਿਹਾ ਉਸ ਸੋਚ ਤੋਂ ਹਟੀਏ ਅਤੇ ਜਿਹੜੀਆਂ ਇਹ ਜ਼ਿਆਦਾ ਤਨਖਾਹ ਵਾਲੀਆਂ ਨੌਕਰੀਆਂ ਉਹਨਾਂ ਦੇ ਹਾਣ ਦੇ ਬਣ ਸਕੀਏ? ਤੁਹਾਨੂੰ ਲੱਗਦਾ ਵੀ ਇਹ ਮਾਈਂਡਸੈਟ ਥੋੜ੍ਹਾ ਬਦਲਣ ਦੀ ਲੋੜ ਆ?
ਹਾਂਜੀ, ਮੇਰਾ ਸ਼ੁਰੂ ਤੋਂ ਮਾਈਂਡਸੈਟ ਬਦਲਿਆ ਸੀਗਾ। ਪਹਿਲਾਂ ਤਾਂ ਮੈਂ ਆਪਦੀ ਐਗਜ਼ਾਮਪਲ ਦਊਂਗਾ ਕਿਉਂਕਿ ਆਪਣੇ ਆਪ ਨੂੰ ਕ੍ਰਿਟਿਕ ਕਰਨਾ ਸੌਖਾ ਹੁੰਦਾ ਦੂਸਰੇ ਨਾਲੋਂ ਮੇਰੇ ਅਕੋਰਡਿੰਗ। ਐਂਡ ਮੈਨੂੰ ਪਹਿਲਾਂ ਪ੍ਰੋਫੈਸ਼ਨ ਸੀਗਾ ਕਿ ਮੈਂ ਪ੍ਰੋਫੈਸ਼ਨਲੀ ਕੁਝ ਕਰਨਾ, ਮੈਂ ਜ਼ਰੂਰ PR ਦਾ ਟਰਾਈ ਕਰਦਾ ਗਿਆ, ਪਰ ਜਿਸ ਦਿਨ ਮੇਰੀ ਪਰਮਾਨੈਂਟ ਰੈਜ਼ੀਡੈਂਸੀ ਆਈ ਸੀਗੀ ਓਨੀ ਖੁਸ਼ੀ ਨਹੀਂ ਹੋਈ ਜਿੰਨੀ ਮੈਨੂੰ ਇੱਕ ਵਧੀਆ ਜੋਬ ਦੇ ਨਾਲ ਵਧੀਆ ਲਾਈਫ ਮਿਲਣ ਦੇ ਦੀ ਹੋਈ। ਹੋਈ ਜ਼ਰੂਰ ਖੁਸ਼ੀ ਹੋਈ, ਪਰ ਐਟ ਦੀ ਸੇਮ ਟਾਈਮ ਅਸੀਂ ਪਰਮਾਨੈਂਟ ਰੈਜ਼ੀਡੈਂਸੀ ਲੈ ਲੈਂਦੇ ਹਾਂ, ਬਟ ਸਮ ਟਾਈਮਸ ਫੈਮਿਲੀ ਨੂੰ ਟਾਈਮ ਨਹੀਂ ਦੇ ਪਾਉਂਦੇ, ਕਈ ਵਾਰ ਪ੍ਰੋਫੈਸ਼ਨ ਉਵੇਂ ਹੁੰਦੇ ਆ। ਸੋ ਜ਼ਰੂਰ ਮੈਂ ਕਹੂੰਗਾ ਕਿ ਆਪਣੇ ਪ੍ਰੋਫੈਸ਼ਨ 'ਚ ਰਹੋ, ਸਮ ਟਾਈਮਸ ਪ੍ਰੋਫੈਸ਼ਨ ਹੀ ਤੁਹਾਨੂੰ ਪਰਮਾਨੈਂਟ ਰੈਜ਼ੀਡੈਂਸੀ ਲਿਆ ਕੇ ਦਿੰਦਾ। ਜਿਵੇਂ ਅੱਜ ਕੱਲ੍ਹ ਬਹੁਤ ਜ਼ਿਆਦਾ ਕੰਪੀਟੀਸ਼ਨ ਹੋਇਆ ਐਂਡ PR ਬਹੁਤ ਘੱਟ ਆਉਂਦੀਆਂ ਨੇ, ਇਹ 'ਚ ਕਾਫੀ ਸਟਰਗਲ ਕਰ ਰਹੀ ਆ ਆਪਣੀ ਕਮਿਊਨਿਟੀ। ਐਂਡ ਜੇ ਅਸੀਂ ਡਿਫਰੈਂਟ ਸਕਿੱਲ ਹੋਣਗੇ ਸਾਡੇ ਕੋਲ, ਸੋ ਸਾਨੂੰ ਈਜ਼ੀ ਹੋ ਜੂਗਾ, ਬਿਕੋਜ਼ ਉਹਨਾਂ ਨੇ ਹਰੇਕ ਡਿਫਰੈਂਟ ਸੈਕਟਰ ਨੂੰ ਦੇਣੀ ਹੁੰਦੀ ਆ PR ਜ਼ਰੂਰ ਡੈਫੀਨੇਟਲੀ। ਪਰ ਸਾਨੂੰ ਕਈ ਵਾਰ ਐਂ ਲੱਗਦਾ ਕਿ ਸਾਡਾ ਸ਼ੁਰੂ ਦੇ ਵਿੱਚ ਅਸੀਂ ਸੈਲਰੀ ਦੇਖਦੇ ਹਾਂ, ਕਈ ਵਾਰ ਕੰਪੇਅਰ ਕਰਦੇ ਹਾਂ ਵੀ ਇੱਥੇ ਥੋੜ੍ਹੇ ਨੇ, ਪਰ ਓਵਰ ਦੀ ਟਾਈਮ ਜਦੋਂ ਤੁਸੀਂ ਕੰਪੀਟੈਂਟ ਹੁੰਦੇ ਹੋ, ਤੁਸੀਂ ਐਕਸਲਡ ਹੁੰਦੇ ਹੋ, ਤੁਸੀਂ ਨਵੇਂ ਨਵੇਂ ਸਕਿੱਲਸ ਸਿੱਖਦੇ ਹੋ। ਹੁਣ ਮੈਨੂੰ ਵੀ ਮੌਕਾ ਮਿਲਦਾ ਆਪਣੀ ਪ੍ਰੋਫੈਸ਼ਨਲ ਡਿਵੈਲਪਮੈਂਟ ਦਾ, ਐਂਡ ਡੈਫੀਨੇਟਲੀ ਉਹ ਤੁਸੀਂ ਐਂਡ ਨਹੀਂ ਹੋ ਸਕਦੀ ਤੁਹਾਡੀ ਸੈਲਰੀ, ਸੋ ਉਹ ਵੀ ਗਰੋ ਕਰਦੀ ਆ, ਤੁਸੀਂ ਸਕਿੱਲਸ ਵੀ ਸਿੱਖਦੇ ਹੋ, ਐਂਡ ਪਰਸਨਲ ਲਾਈਫ ਵੀ ਬੈਲੈਂਸਡ ਰਹਿੰਦੀ ਆ। ਸੋ ਜ਼ਰੂਰ ਮੈਂ ਕਹੂੰਗਾ ਕਿ ਮੇਨ ਸਟ੍ਰੀਮ 'ਚ ਆਉਣਾ ਚਾਹੀਦਾ, ਹੋਰ ਵੀ ਜਿੰਨੇ ਪ੍ਰੋਫੈਸ਼ਨਸ ਆ ਗਵਰਨਮੈਂਟ ਵਿੱਚ ਵੀ ਜਾਣਾ ਚਾਹੀਦਾ। ਸੋ ਸਾਨੂੰ ਭਾਈਚਾਰੇ ਨੂੰ ਹਰੇਕ ਦੀ ਮਦਦ ਮਿਲ ਸਕੇ, ਨਵਿਆਂ ਦੀ ਬਾਂਹ ਫੜ ਸਕੀਏ, ਜਿਵੇਂ ਮੇਰੀ ਕਿਸੇ ਨੇ ਫੜੀ ਸੀਗੀ ਉਵੇਂ ਮੈਂ ਹੋਰਾਂ ਦੀ ਫੜਦਾ ਹਾਂ। ਸੋ ਉਹ ਅੱਗੇ ਹਾਂਜੀ ਜ਼ਰੂਰ, ਅਦਰਵਾਈਜ਼ ਬੜਾ ਬੜਾ ਹਾਰਡ ਹੋ ਜਾਂਦਾ ਨਵੇਂ ਬੰਦੇ ਲਈ ਜੋਬ ਲੈਣਾ ਜੀ ਆਪਣੇ ਬੰਦੇ ਨਾ ਹੋਣ ਉਸ ਪ੍ਰੋਫੈਸ਼ਨ ਦੇ ਵਿੱਚ। ਡੈਫੀਨੇਟਲੀ
ਸਲਮਾਨ ਖਾਨ ਦੀ ਫਿਲਮ 'ਚ ਨਹੀਂ ਉਹ ਕਹਿੰਦਾ ਥੈਂਕ ਯੂ, ਉਹ ਕਹਿੰਦਾ ਥੈਂਕ ਯੂ ਦੀ ਕੋਈ ਗੱਲ ਨਹੀਂ, ਅੱਗੇ 10 ਬੰਦਿਆਂ ਦਾ ਕੁਛ ਸਵਾਦ ਦੀ ਥੈਂਕ ਯੂ ਮਿਲ ਜੂ ਤੇਰਾ।
ਹਾਂਜੀ ਹਾਂਜੀ ਹਾਂਜੀ
ਇਹ ਅੱਗੇ ਦੀ ਅੱਗੇ ਜਾਗ ਲੱਗਦਾ ਰਹੇ, ਹੈ ਨਾ, ਕਾਫਲਾ ਬਣਦਾ ਰਹੇ। ਤੇ
ਹਾਂਜੀ
ਜਾਂਦੇ ਜਾਂਦੇ ਕੋਈ ਖਾਸ ਗੱਲ ਜਿਹੜੀ ਰਹਿ ਗਈ ਹੋਵੇ? ਇੱਕ ਜਿਹੜੀ ਮੈਂ ਪੁੱਛਣੀ ਸੀ ਉਹ ਇਹ ਸੀ ਕਿ ਦੇਖੋ, ਸ਼ਹਿਰਾਂ ਦੀ ਜ਼ਿੰਦਗੀ ਅਲੱਗ ਤਰ੍ਹਾਂ ਦੀ ਆ, ਪੇਂਡੂ ਜ਼ਿੰਦਗੀ ਅਲੱਗ ਤਰ੍ਹਾਂ ਦੀ ਆ। ਤੁਹਾਨੂੰ ਇੱਥੇ ਮੈਲਬਨ ਸ਼ਹਿਰ ਰਹਿ ਕੇ ਨਜ਼ਾਰਾ ਜ਼ਿਆਦਾ ਆਉਂਦਾ, ਜਾਂ ਜਿੱਥੇ ਪੇਂਡੂ ਲੱਗ ਕੇ ਹੁਣ ਰਹਿੰਦੇ ਹੋ ਉੱਥੇ ਚੂਕੇ ਕੋਲ?
ਸਾਨੂੰ ਸ਼ੈਪਟਨ ਰਹਿੰਦੇ ਅਸੀਂ, ਪਰ ਸ਼ੈਪਟਨ ਰਹਿਣ ਕਰਕੇ ਅਸੀਂ ਚੂਕੇ ਵੀ ਜਾਂਦੇ ਹਾਂ, ਸਾਰੇ ਮੈਲਬਨ ਵੀ ਜਾਂਦੇ, ਨੋ ਡਾਊਟ। ਮੈਂ ਆਪਦੀ ਪੜ੍ਹਾਈ ਮੈਲਬਨ 'ਚ ਰਹਿ ਕੇ ਕੀਤੀ। ਪਹਿਲਾਂ ਮੈਂ ਰਿਹਾ ਕ੍ਰੇਨਬਰਨ ਵੀ ਰਿਹਾ, ਮੈਂ ਕਲੇਟਨ ਵੀ ਰਿਹਾ, ਮੈਂ ਸੇਂਟ ਆਲਬਨ ਵੀ ਰਿਹਾ ਪੜ੍ਹਦਿਆਂ ਟਾਈਮ। ਫਿਰ ਜਦੋਂ ਜੋਬ ਆ ਗਈ ਮੇਰੇ ਲਈ ਫਸਟ ਪ੍ਰਾਇਓਰਿਟੀ ਸੀਗੀ, ਸੋ ਮੈਂ ਸ਼ੈਪਟਨ ਮੂਵ ਹੋਇਆ। ਮੈਨੂੰ ਵਧੀਆ ਲੱਗਿਆ ਇੱਥੇ ਆ ਕੇ, ਦੈਨ ਕੰਪਨੀ ਨੂੰ ਨੇ ਫਰਦਰ ਮੈਨੂੰ ਵਾਹਗਾ ਵਾਹਗਾ ਭੇਜਿਆ, ਜਿਹੜੀ ਪੁਰਾਣੀ ਕੰਪਨੀ ਜਿਹਨਾਂ ਮੈਂ ਕੰਮ ਕਰਦਾ ਸੀਗਾ। ਫਿਰ ਉੱਥੇ ਮੈਂ 1.5 ਸਾਲ ਲਾਇਆ, ਚਾਰਲਸਟਡ ਯੂਨੀਵਰਸਿਟੀ ਦੇ ਵਿੱਚ ਸੀਗਾ ਸਾਡਾ ਆਫਿਸ। ਸੋ ਮੈਨੂੰ ਬੜਾ ਵਧੀਆ ਲੱਗਿਆ, ਨਵਾਂ ਏਰੀਆ ਦੇਖਿਆ, ਲੋਕਲ ਰੈਸਟੋਰੈਂਟ 'ਤੇ ਜਾਣਾ, ਸੋ ਐਕਸਪਲੋਰ ਵੀ ਕਰਨਾ ਨਾਲ ਦੇ ਨਾਲ ਕੰਮ ਕਰਨਾ। ਸੋ ਫਿਰ ਮੇਰਾ ਵਿਆਹ ਹੋ ਗਿਆ, ਸੋ ਵਿਆਹ ਖਾਤਰ ਫਿਰ ਮੈਂ ਵਾਪਸ ਮੈਲਬਨ ਗਿਆ। ਮੇਰੀ ਵਾਈਫ ਨੂੰ ਸੀਗਾ ਕਿ ਮੈਲਬਨ ਵਧੀਆ ਲਾਈਫ, ਆਈ ਥਿੰਕ ਯੂਸ ਟੂ ਨਹੀਂ ਹੁੰਦਾ ਬੰਦਾ ਜਦੋਂ ਨਵਾਂ ਨਵਾਂ ਆਉਂਦਾ। ਸੋ ਜਦੋਂ ਅਸੀਂ ਮੈਲਬਨ ਵਾਪਸ, ਮੈਂ ਨਵਾਂ ਰੋਲ ਸ਼ੁਰੂ ਕੀਤਾ, ਮੇਰਾ ਉੱਥੇ ਦਿਲ ਨਹੀਂ ਲੱਗਾ। ਐਂਡ ਵਾਈਫ ਨੂੰ ਵੀ ਫੀਲ ਹੋਇਆ ਕਿ ਨਹੀਂ, ਉਹ ਪੀਸਫੁਲ ਸੀਗਾ, ਇੱਥੇ ਰਸ਼ ਜ਼ਿਆਦਾ ਐਂਡ ਟ੍ਰੈਫਿਕ 'ਚ ਬੰਦਾ ਵੱਧ ਫਸਦਾ, ਐਂਡ ਸਾਡੇ ਕਹਿ ਲਓ ਵੀ ਮਾਇੰਡਲੀ ਜ਼ਿਆਦਾ ਪੀਸਫੁਲ ਆ। ਫਿਰ ਅਸੀਂ ਸ਼ੈਪਟਨ ਨੂੰ ਚੂਜ਼ ਕੀਤਾ, ਐਂਡ ਹੁਣ 2 ਸਾਲ ਹੋ ਗਏ ਅਸੀਂ ਸ਼ੈਪਟਨ 'ਚ ਰਹਿੰਦੇ ਹਾਂ, ਐਂਡ ਬਹੁਤ ਖੁਸ਼ ਹਾਂ।
ਨਹੀਂ, ਮੈਨੂੰ ਚੰਗਾ ਲੱਗਿਆ ਇਹ ਜਾਣ ਕੇ, ਕਿਉਂਕਿ ਅਕਸਰ ਇਹ
ਹਾਂਜੀ
ਸਵਾਲ ਪੁੱਛਿਆ ਜਾਂਦਾ, ਜਿਹੜੇ ਮੈਲਬਨ ਦੇ ਜਾਂ ਸਿਡਨੀ ਦੇ ਬਸ਼ਿੰਦੇ ਆ ਉਹ ਪੁੱਛਦੇ ਆ ਕਿ ਪੇਂਡੂ ਖੇਤਰ ਦੀ ਜ਼ਿੰਦਗੀ ਕਿਹੋ ਜਿਹੀ ਆ, ਜਿਵੇਂ ਇੱਥੇ ਬਾਗਮ ਬਾਗ ਮਾਰੋ ਮਾਰੀ ਆ, ਕਿ ਉੱਥੇ ਵੀ ਉਸੇ ਤਰ੍ਹਾਂ? ਪਰ ਉਹ ਮੇਰਾ ਖਿਆਲ ਨਿਰਭਰ ਕਰਦਾ, ਤੁਸੀਂ ਇੱਕ ਲਾਈਨ 'ਚ ਬੜੇ ਸਾਦੇ ਢੰਗ ਨਾਲ ਦੱਸਤਾ ਕਿ ਜਿੱਥੇ ਨੌਕਰੀ ਆ ਬੰਦਾ ਉੱਥੇ ਜ਼ਿਆਦਾ ਖੁਸ਼ ਰਹਿੰਦਾ, ਅਤੇ ਜੇ ਉਸ ਕੰਮ 'ਚ ਨੌਕਰੀ ਆ ਜਿਹੜਾ ਕੰਮ ਤੁਹਾਨੂੰ ਚੰਗਾ ਲੱਗਦਾ, ਤਾਂ ਫਿਰ ਨੌਕਰੀ ਹੈ ਕਾਹਦੀ? ਇਫ ਯੂਅਰ ਪੈਸ਼ਨ ਇਜ਼ ਯੂਅਰ ਪ੍ਰੋਫੈਸ਼ਨ, ਫਿਰ ਤਾਂ ਗੱਲ ਹੀ ਵੱਖਰੀ ਆ। ਅਤੇ ਬੜੀ ਮਿਹਰਬਾਨੀ, ਧੰਨਵਾਦ ਭਵਤਾਰਨ, ਤੁਸੀਂ ਸਾਡੇ ਨਾਲ ਗੱਲਬਾਤ ਕੀਤੀ, ਅਤੇ ਜਾਂਦੇ ਜਾਂਦੇ ਕੋਈ ਸੁਨੇਹਾ ਦੇਣਾ ਹੋਵੇ ਉਹਦੇ ਲਈ ਵੀ ਸਾਡਾ ਮਨ 'ਚ ਹਾਜ਼ਰ ਹੈ।
ਹਾਂਜੀ, ਬਹੁਤ ਬਹੁਤ ਧੰਨਵਾਦ ਤੁਹਾਡਾ ਪ੍ਰੀਤਿੰਦਰ ਜੀ। ਪਰ ਮੈਂ ਕਹਿਣਾ ਚਾਹੂੰਗਾ ਇੰਟਰਨੈਸ਼ਨਲ ਸਟੂਡੈਂਟ ਨੂੰ ਕਿ ਤੁਸੀਂ ਜ਼ਰੂਰ ਥੋੜ੍ਹੇ ਜਿਹੇ ਕਿਊਰੀਅਸ ਰਿਹਾ ਕਰੋ, ਪ੍ਰੋਐਕਟਿਵ ਰਿਹਾ ਕਰੋ, ਐਂਡ ਪਰਸਿਸਟੈਂਟ ਰਹੋ, ਕਿ ਤੁਹਾਨੂੰ ਜ਼ਰੂਰ ਤੁਹਾਨੂੰ ਰੋਲ ਮਿਲਣਗੇ ਵਧੀਆ ਆਪਦੇ ਪ੍ਰੋਫੈਸ਼ਨ ਦੇ ਵਿੱਚ, ਐਂਡ ਆਪਦੇ ਪ੍ਰੋਫੈਸ਼ਨ ਦੇ ਵਿੱਚ ਰਹੋ, ਕਾਫੀ ਤਰੱਕੀ ਮਿਲਦੀ ਆ ਲੇਟਰ ਔਨ, ਬਟ ਸ਼ੁਰੂ ਦੇ ਵਿੱਚ ਤੁਹਾਨੂੰ ਕਿਤੋਂ ਸ਼ੁਰੂ ਕਰਨਾ ਪੈਂਦਾ। ਸੋ ਡੈਫੀਨੇਟਲੀ ਗੁੱਡ ਲੱਕ ਟੂ ਆਲ ਸਾਰੇ ਜਿਹੜੇ ਇੰਟਰਨੈਸ਼ਨਲ ਸਟੂਡੈਂਟਸ ਨੇ ਸਾਡੇ।
ਜੀ, ਮਿਹਰਬਾਨੀ, ਦ੍ਰਿੜ ਇਰਾਦਾ ਹੋਵੇ, ਬੰਦਾ ਸਬਰ ਸਿਦਕ ਨਾਲ ਤੁਰਿਆ ਰਹੇ,
ਹਾਂਜੀ,
ਤਾਂ ਮੰਜ਼ਿਲ ਮਿਲ ਹੀ ਜਾਂਦੀ ਆ। ਧੰਨਵਾਦ ਪਵਤਾਰਨ ਸਾਡੇ ਨਾਲ ਗੱਲ ਕਰਨ ਲਈ, ਮਿਹਰਬਾਨੀ।
ਹਾਂਜੀ, ਧੰਨਵਾਦ।